ਕਹਿੰਦੇ ਤੇਰੀ ਤਾਂ ਉਮਰ ਮੁੱਕਣ ਵਾਲੀ ਹੋ ਗਈ ਅਤੇ ਕਿਹੜੇ ਕੰਮਾਂ 'ਚ ਪੈ ਗਿਆ, ਲਾਹੇ ਵਾਲੀ ਤਾਂ ਤੈਂ ਗੱਲ ਹੀ ਨਹੀਂ ਕਰੀ। ਲਾਹੇ ਕਿਉਂ ਤੂੰ ਢੀਲਾ ਢੀਲਾ, ਤੋਟੇ ਵੇਗ ਉੱਠਤਾ ਹੈ। ਲਾਹੇ ਦੀ ਗੱਲ ਜਦ ਸੀ ਅੰਮ੍ਰਿਤ ਵੇਲੇ ਜਾਗਣਾ ਹੈ, ਆਸਾ ਦੀ ਵਾਰ ਅੱਜ ਲੱਗੀ। ਕਿੰਨੇ ਕੁ ਪ੍ਰੇਮੀ ਭਾਗਾਂ ਵਾਲੇ ਨੇ ਜਿਹੜਿਆਂ ਨੇ ਆ ਕੇ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਿਆ। ਪਰ ਤੋਟੇ ਵਾਸਤੇ ਜੇ ਕੋਈ ਮੁਜਰਾ ਹੋਵੇ, ਕਿਤੇ ਨਾਚ ਗਾਉਣਾ ਹੋਵੇ, ਕੋਈ ਹੋਰ ਗੱਲਾਂ ਹੋਣੀਆਂ ਹੋਣ ਤਾਂ ਰਾਤ ਸਾਰੀ ਲਾ ਦਿੰਦਾ ਉੱਥੇ, ਕਿਉਂਕਿ ਤੋਟੇ ਨੂੰ ਬਹੁਤ ਹਿੰਮਤ ਹੈ ਇਹਦੇ 'ਚ। ਚੰਗਿਆਈ ਆਲ ਕਰੇ ਬੁਰਿਆਈ ਹੋਏ ਸ਼ੇਰ, ਨਾਨਕ ਅੱਜ ਕੱਲ੍ਹ ਆਲਸੀ ਗਾਫਲ ਫਾਈ ਫੇ। ਚੰਗੇ ਕੰਮਾਂ ਨੂੰ ਆਲਸ ਕਰਦਾ, ਮਾੜਿਆਂ ਵਾਸਤੇ ਵੱਡੀ ਭਾਰੀ ਹਿੰਮਤ ਇਹਦੇ 'ਚ ਆ ਜਾਂਦੀ ਹੈ।
ਮੰਦੇ ਕੰਮਾਂ ਨੂੰ ਸ਼ੇਰ ਬਣ ਜਾਵੇ, ਚੰਗਿਆਂ ਤੋਂ ਆਲਸ ਕਰੇ। ਕੰਮਾਂ ਨੂੰ ਸ਼ੇਰ ਬਣ ਜਾਵੇ, ਚੰਗਿਆਂ ਤੋਂ ਆਲਸ
ਸੋ ਕਿੰਨਾ ਹੀ ਸਮਝਾਈ ਜਾਓ, ਬੰਦਾ ਜਿੱਧਰਲੇ ਪਾਸੇ ਇਹਦੀ ਰੁਚੀ ਹੋ ਜਾਂਦੀ ਹੈ ਉਹਦੇ ਚੋਂ ਨਿਕਲਣ ਦਾ ਨਾਮ ਹੀ ਨਹੀਂ ਲੈਂਦਾ, ਕਿਉਂਕਿ ਭੁੱਲ ਪੈ ਗਈ ਇਹਦੇ ਉੱਤੇ। ਚੰਗੀ ਗੱਲ ਸੁਣਨ ਨੂੰ ਤਿਆਰ ਨਹੀਂ ਹੁੰਦਾ। ਮਹਾਰਾਜ ਕਹਿੰਦੇ, ਪ੍ਰਾਣੀ ਤੂੰ ਆਇਓ ਲਾਹਾ ਲੈਣ ਲੱਗਾ, ਕਿਤਕ ਫਕੜੇ ਸਭ ਮੁਕਦੀ ਚੱਲੀ ਰਹਿਣ, ਤੇਰੀ ਤਾਂ ਉਮਰ ਮੁਕਦੀ ਜਾ ਰਹੀ ਹੈ। ਜਾਣਦਾ ਇਹ ਮੁੜ ਕੇ ਤੈਨੂੰ ਜਨਮ ਪ੍ਰਾਪਤ ਨਹੀਂ ਹੋਣਾ, ਜਾਂ ਤੂੰ ਮਾਤਾ ਦੇ ਪੇਟ ਵਿੱਚ ਸੀ, ਐਸਾ ਮਹਾਰਾਜ ਫਰਮਾਨ ਕਰਦੇ। ਉਸ ਵੇਲੇ ਜਿਹੜੀ ਸਾਡੀ ਸੁਰਤੀ ਹੁੰਦੀ ਹੈ ਨਾ, ਧਿਆਨ ਨਾਲ ਗੱਲ ਸਮਝਿਓ, ਉਹ ਹੁੰਦੀ ਹੈ ਸੁਖਮਨਾ ਨਾੜੀ 'ਚ। ਸੁਖਮਨਾ ਨਾੜੀ ਰੀੜ੍ਹ ਦੀ ਹੱਡੀ ਦੀ ਵਿਚਾਲਲੀ ਨਾੜੀ ਹੈ। ਇਹਦੇ ਇੱਕ ਪਾਸੇ ਇੜਾ ਹੈ, ਇੱਕ ਪਾਸੇ ਪਿੰਗਲਾ ਹੈ, ਅਤੇ ਵਿਚਾਲਲੀ ਸੁਖਮਨਾ। ਇਹਦੇ ਵਿੱਚ ਜੇ ਆਪਣੇ ਹੁਣ ਵੀ ਸਵਾਸ ਚਲੇ ਜਾਣ ਨਾ ਢੰਗ ਹੁੰਦਾ, ਗੁਰੂ ਮਹਾਰਾਜ ਨੇ ਤਾਂ ਨਹੀਂ ਇਹਨੂੰ ਸਾਨੂੰ ਦੱਸਿਆ ਵੀ ਉਸ ਢੰਗ ਨਾਲ ਤੁਸੀਂ ਸਵਾਸ ਲੈ ਕੇ, ਸਾਨੂੰ ਦੱਸਿਆ ਵੀ ਸੁਰਤ ਲਿਜਾ ਸਕਦੀ ਹੈ ਇਹਦੇ ਵਿੱਚ। ਜੇ ਸੁਰਤ ਚਲੀ ਜਾਵੇ ਇਸ ਨਾੜੀ ਦੇ ਵਿੱਚ ਸਾਧਨਾ ਕਰਕੇ, ਤਾਂ ਤਿੰਨ ਜਨਮਾਂ ਦਾ ਪਤਾ ਲੱਗ ਜਾਂਦਾ, ਤਿੰਨ ਦਾ ਨਹੀਂ 100 ਜਨਮ ਦਾ ਲੱਗ ਜਾਂਦਾ ਪਤਾ। ਉਸ ਵੇਲੇ ਜੀਵ ਜਿਹੜਾ ਹੁੰਦਾ ਹੈ, ਕਿਉਂਕਿ ਇਹ ਹੋਰ ਤਾਂ ਸਰੀਰ ਬਣਿਆ ਨਹੀਂ ਹੁੰਦਾ, ਰੀੜ੍ਹ ਦੀ ਹੱਡੀ ਬਣੀ ਹੁੰਦੀ ਹੈ ਛੋਟੀ ਜੀ, ਬਹੁਤ ਦੂਰ ਖੁਰਦਬੀਨ ਨਾਲ ਦਿਸਦੀ ਹੈ। ਇਹਦੇ 'ਚ ਜਦ ਆ ਕੇ ਜੋਤ ਦਾ ਪ੍ਰਕਾਸ਼ ਪੈਂਦਾ, ਇੱਕ ਤਾਂ ਲਾਈਫ ਹੁੰਦੀ ਹੈ ਇਹਦੇ ਵਿੱਚ ਕੈਮੀਕਲ, ਜਿਹੜੀ ਆਪਾਂ ਨੂੰ ਖਾਣ ਪੀਣ ਨਾਲ ਆਉਂਦੀ ਹੈ। ਇੱਕ ਜ਼ਿੰਦਗੀ ਉਹ ਹੈ ਜਿਹਨੂੰ ਅਸੀਂ ਜੀਵਨ ਕਹਿੰਦੇ ਹਾਂ, ਇਹ ਜੀਵ ਆਤਮਾ ਇੱਕ ਆ ਕੇ ਇਹਦੇ 'ਚ ਪ੍ਰਵੇਸ਼ ਕਰ ਜਾਂਦਾ 3 ਮਹੀਨਿਆਂ ਬਾਅਦ। ਉਸ ਵੇਲੇ ਇਹਨੂੰ ਉਸ ਨਾੜੀ 'ਚ ਹੋਣ ਕਰਕੇ 100 ਜਨਮ ਦੀ ਪਿਛਲੇ ਦੀ ਸੁਰਤ ਹੁੰਦੀ ਹੈ। ਉਸ ਵੇਲੇ ਪਛਤਾਉਂਦਾ ਵੀ ਮੈਂ ਆਹ ਗਲਤੀ ਕਰੀ, ਮੈਂ ਮਨੁੱਖ ਬਣਿਆ, ਜਦ ਨਾ ਨਿਕਲ ਸਕਿਆ, ਫਿਰ ਮੈਂ ਕੁੱਤੇ ਬਿੱਲੇ ਬਣਦਾ ਗਿਆ, ਫਿਰ ਮਨੁੱਖ ਬਣਿਆ, ਫਿਰ ਨਾ ਨਿਕਲਦਾ ਗਿਆ। ਇੱਕ ਐਸਾ ਮਹਾਂਪੁਰਸ਼ ਹੋਇਆ ਜੋ ਬੜਾ ਹੀ ਮਸ਼ਹੂਰ ਹੈ ਮਹਾਂਪੁਰਸ਼, ਉਹਦਾ ਨਾਮ ਸੁਖਦੇਵ ਮੁਨੀ ਹੈ। ਇਹ ਦੁਆਪਰ ਜਦੋਂ ਖਤਮ ਹੋਇਆ, ਕਲਯੁੱਗ ਜਦ ਸ਼ੁਰੂ ਹੋਇਆ, ਉਸ ਵੇਲੇ ਇਹਦਾ ਜਨਮ ਹੋਇਆ ਸੀ ਸੁਖਦੇਵ ਦਾ। ਬੜੀ ਭਾਰੀ ਇਹਨੇ ਤਪੱਸਿਆ ਕਰੀ ਸੀ, ਰਾਜੇ ਜਨਕ ਤੋਂ ਜਾ ਕੇ ਇਹਨੇ ਨਾਮ ਲਿਆ ਸੀ। ਇਹ ਜਿਸ ਵਕਤ ਇਹਦੀ ਪੈਦਾਇਸ਼ ਦਾ ਹੁਕਮ ਹੋਇਆ, ਕੋਈ ਐਸੀ ਸੋਝੀ ਆ ਗਈ ਇਸ ਨੂੰ ਕਿ ਜਨਮ ਨਾ ਲਵੇ। ਮਾਂ ਨੇ ਫਰਿਆਦ ਕਰੀ ਕਿ ਹੇ ਪ੍ਰਭੂ ਮੇਰੇ 'ਤੇ ਕਿਰਪਾ ਕਰ, ਪਤਾ ਨਹੀਂ ਕੀ ਦੋਸ਼ ਹੈ, ਮੇਰਾ ਬੱਚਾ ਜਨਮ ਨਹੀਂ ਲੈ ਰਿਹਾ। ਉਸ ਵੇਲੇ ਪ੍ਰਭੂ ਦਾ ਹੁਕਮ ਆਇਆ ਵੀ ਤੂੰ ਜਨਮ ਲੈ। ਕਹਿੰਦਾ ਹੇ ਪ੍ਰਭੂ ਮੈਂ ਜਨਮ ਤਾਂ ਲੈਂਦਾ, ਪਰ ਤੂੰ ਮੇਰੇ ਜਨਮ ਸਮੇਂ ਮਾਇਆ ਨਾ ਚਲਾਈ, ਮਾਇਆ ਦਾ ਅਸਰ ਰੋਕ, ਮਾਇਆ ਨਾ ਪਵੇ। ਇਸੇ ਤਰ੍ਹਾਂ ਦੱਸਦੇ ਨੇ ਸਾਰੇ ਇਤਿਹਾਸ ਕਰਕੇ, ਉਹ ਬੱਚੇ ਜਿੰਨੇ ਉਸ ਘੜੀ 'ਚ ਜੰਮੇ ਸਾਰੇ ਸਾਧੂ ਜੰਮੇ, ਸਾਰਿਆਂ ਨੂੰ ਸੋਝੀ ਰਹੀ ਪਿਛਲੇ ਜਨਮ ਦੀ। ਸੋ ਉਸ ਵੇਲੇ ਜਿਹੜਾ ਬੱਚਾ ਹੈ ਪੁੱਠਾ ਲੜਕਦਾ, ਇਹਨੂੰ ਨਾਮ ਧੁਨ ਸੁਣਦੀ ਹੁੰਦੀ ਹੈ, ਨਾਮ ਦੀ ਧੁਨ, ਉਹ ਧੁਨ ਜਿਹੜੀ ਵਾਹਿਗੁਰੂ ਨੇ ਪਹਿਲੇ ਦਿਨ ਸ੍ਰਿਸ਼ਟੀ ਰਚਣ ਵਾਸਤੇ ਵਿਚਾਰੀ। ਭਾਈ ਗੁਰਦਾਸ ਜੀ ਦੱਸਦੇ ਹੈ ਕਿ ਜੋ ਵਾਹਿਗੁਰੂ ਨਿਰੰਕਾਰ ਆਕਾਰ ਕਰ, ਜਦੋਂ ਨਿਰੰਕਾਰ ਨੇ ਆਪਣਾ ਆਕਾਰ ਬਣਾਇਆ ਤਾਂ ਉਹਦਾ ਨਾਂ ਪਿਆ ਏਕੰਕਾਰ ਉਪਾਰਸ਼ਦਾਇਆ। ਏਕੰਕਾਰ ਦਾ ਰੂਪ ਹੋਇਆ ਏਕੰਕਾਰ, ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਏਕਾ ਲਿਖਿਆ ਏਕੰਕਾਰ। ਏਕੰਕਾਰੋਂ ਫਿਰ ਸ਼ਬਦ ਧੁਨ ਹੋਈ, ਏਕੰਕਾਰੋਂ ਸ਼ਬਦ ਧੁਨ, ਉਹ ਜਿਹੜੀ ਸ਼ਬਦ ਦੀ ਧੁਨੀ ਹੋਈ ਉਹਦਾ ਨਾਂ ਓਂਕਾਰ ਹੋਇਆ। ਓਂਕਾਰ ਆਕਾਰ ਪਾਇਆ, ਉਹ ਸ਼ਬਦ ਦੀ ਧੁਨੀ ਦੇ ਨਾਲ ਅਖੰਡ ਬ੍ਰਹਮੰਡ ਬਣੇ ਜਿੰਨੇ ਵੀ। ਓਂਕਾਰ ਬਰਮਾ ਉਤਪਤ, ਓਂਕਾਰ ਕੀਆ ਜਿਨ ਚਿੱਤ, ਓਂਕਾਰ ਵੇਦ ਨਿਰਮੇ, ਓਂਕਾਰ ਸੈਲ ਯੁਗ ਪਏ। ਸਾਰਾ ਸੰਸਾਰ ਇੱਕ ਸ਼ਬਦ ਤੋਂ ਹੋਇਆ, ਸ਼ਬਦ ਵਿੱਚ ਸਮਾ ਜਾਏਗਾ, ਉਹ ਸ਼ਬਦ ਸਾਰਿਆਂ ਦੇ ਅੰਦਰ ਗੂੰਜਦਾ। ਪ੍ਰਥਮ ਓਂਕਾਰ ਤਿਨ ਕਹਾ, ਗੁਰੂ ਦਸਵੇਂ ਪਾਤਸ਼ਾਹ ਕਹਿੰਦੇ ਨੇ ਸੋ ਧੁਨ ਪੂਰ ਜਗਤ ਮੋਲਾ, ਉਹ ਇੰਨੀ ਸੁੰਦਰ ਧੁਨੀ ਹੈ, ਇੰਨੀ ਵਿਚਿੱਤਰ ਹੈ, ਉਹਦੇ ਆਸਰੇ 'ਤੇ ਬੱਚਾ 9 ਮਹੀਨੇ ਪੁੱਠਾ ਲੜਕਦਾ ਰਿਹਾ ਅਤੇ ਇਹਨੂੰ ਅੱਗ ਦੇ ਵਿੱਚ ਕੋਈ ਸੇਕ ਨਾ ਲੱਗਿਆ। ਮਹਾਰਾਜ ਕਹਿੰਦੇ ਗਰਭ ਕੁੰਡ ਮੈਂ ਉਰਧ ਤਪ ਕਰਦੇ ਸਾਹ ਸਾਹ ਸਿਮਰਤ ਰਹਿ। ਉਸ ਵੇਲੇ ਬੇਨਤੀ ਕਰਦਾ ਸੀ ਹੇ ਪ੍ਰਭੂ ਤੂੰ ਮੈਨੂੰ ਇੱਥੋਂ ਜੇ ਕੱਢ ਲਵੇ ਨਾ ਕੁੰਭੀ ਨਰਕ 'ਚੋਂ, ਮੈਂ ਹੁਣ ਤੇਰਾ ਨਾਮ ਜਪਾਂਗਾ। ਆਵਾਜ਼ ਆਉਂਦੀ ਸੀ ਕਿ ਇਹ ਜੀਵ ਤੇਰੇ ਵਰਗਾ ਬੇਵਿਸ਼ਵਾਸਾ ਸਾਰੀ ਸ੍ਰਿਸ਼ਟੀ 'ਚ ਕੋਈ ਨਹੀਂ ਹੈ ਜਿੰਨਾ ਤੂੰ ਹੈ। ਇੱਕ ਵਾਰੀ ਤੂੰ ਮਨੁੱਖ ਬਣਿਆ, ਪਹਿਲਾਂ ਬੜੀ ਵਾਰੀ ਬਣ ਚੁੱਕੇ ਹੈ, ਅਤੇ ਹਰ ਵਾਰੀ ਹੁੰਦਾ ਕੀ ਹੈ, ਜਦ ਤੂੰ ਮਨੁੱਖ ਬਣ ਜਾਮਾਂ 'ਚ ਆਉਣਾ ਤੇਰੇ 'ਤੇ ਮਾਇਆ ਪੈ ਜਾਂਦੀ ਹੈ, ਤੂੰ ਪਰਮੇਸ਼ਰ ਦਾ ਨਾਮ ਭੁੱਲ ਜਾਂਦਾ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੇ ਖੇਲ ਰਚਾਇਆ, ਜਾਂ ਤਿਸ ਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਉਸ ਵੇਲੇ ਕਹਿਣ ਲੱਗਿਆ ਨਹੀਂ ਮਹਾਰਾਜ ਮੈਂ ਹੁਣ ਨਹੀਂ ਭੁੱਲਦਾ, ਕਿਉਂਕਿ ਹੁਣ ਮੈਨੂੰ ਚੰਗੀ ਤਰ੍ਹਾਂ ਗਿਆਨ ਹੋ ਗਿਆ 100 ਜਨਮ ਦਾ। ਕਹਿੰਦੇ ਬਹੁਤ ਵਾਰੀ ਹੋਇਆ ਤੈਨੂੰ ਪਹਿਲਾਂ ਵੀ, ਜਾਂ ਕੋਈ ਜਾਮਨ ਲਿਆ। ਕਹਿੰਦੇ ਮਹਾਰਾਜ ਇੱਥੇ ਤਾਂ ਕੋਈ ਜਾਮਨ ਨਹੀਂ। ਕਹਿੰਦੇ 5 ਤੱਤਾਂ ਦੇ ਦੇਵਤੇ ਤੇਰੇ ਨਾਲ ਨੇ, ਅਰਾਧ ਉਹਨਾਂ ਨੂੰ। ਆਕਾਸ਼ ਨੂੰ ਅਰਾਧਿਆ, ਆਕਾਸ਼ ਕਹਿੰਦਾ ਮੈਂ ਤੇਰੀ ਜਮਾਨਤ ਕੀ ਦੇ ਦਾਂ, ਮੇਰਾ ਤਾਂ ਕੋਈ ਰੂਪ ਰੰਗ ਹੀ ਨਹੀਂ ਹੈ, ਤੈਂ ਮੈਨੂੰ ਮੰਨਣਾ। ਅਗਨ ਦੇਵਤੇ ਨੂੰ ਅਰਾਧਿਆ, ਕਹਿੰਦਾ ਤੇਰਾ ਮੇਰਾ ਕੀ ਸਾਥ ਹੈ, ਜੇ ਮੈਂ ਤੇਰੇ ਨੇੜੇ ਲੱਗਾ ਤੂੰ ਜਲ ਜਾਏਗਾ। ਮਿੱਟੀ ਦੇ ਦੇਵਤੇ ਨੂੰ ਬੁਲਾਇਆ, ਉਹ ਕਹਿੰਦਾ ਜੇ ਮੈਂ ਤੇਰੇ ਨੇੜੇ ਲੱਗਿਆ ਨਾ ਮਾੜੀ ਜਿਹੀ ਉੜ ਕੇ ਤੇਰੇ ਕੱਪੜਿਆਂ 'ਤੇ ਪੈ ਗਈ, ਤੂੰ ਕਹਿੰਦਾ ਨਾਂ ਨਾਲੇ ਝੜੇਗਾ ਫਿਰ ਮੈਨੂੰ। ਤੈਂ ਤਾਂ ਮੇਰੇ ਨੇੜੇ ਲੱਗਣਾ ਹੀ ਨਹੀਂ, ਮੇਰੇ ਤੋਂ ਡਰੇਗਾ ਸਾਰੀ ਜ਼ਿੰਦਗੀ। ਉਸ ਤੋਂ ਬਾਅਦ ਹਵਾ ਨੂੰ ਕਿਹਾ, ਹਵਾ ਕਹਿੰਦੀ ਤੇਰਾ ਮੇਰਾ ਕੋਈ ਸੰਬੰਧ ਨਹੀਂ, ਮੈਂ ਨਹੀਂ ਤੇਰਾ ਜਵਾਨ ਦੇ ਸਕਦੀ, ਤੂੰ ਬੇਤਵਾਰ ਹੈ, ਮੈਂ ਨਿਰੰਕਾਰ ਕੋ ਝੂਠੀ ਹੋਣਾ। ਇੱਕ ਰਹਿ ਗਿਆ ਪਾਣੀ। ਜਦ ਵਰਨ ਦੇਵਤੇ ਨੂੰ ਰਾਧਿਆ, ਉਹ ਕਹਿੰਦਾ ਦੇਖ ਬਈ ਪ੍ਰੇਮੀਆ, ਮੈਨੂੰ ਆਉਂਦਾ ਤਰਸ ਤੇਰੇ 'ਤੇ, ਤੇਰੀ ਜਮਾਨਤ ਕੋਈ ਦਿੰਦਾ ਨਹੀਂ, ਹਮੇਸ਼ਾ ਤੇਰੀ ਜਮਾਨਤ ਮੈਂ ਅੱਗੇ ਮੈਂ ਹੀ ਦਿੱਤੀ ਆ, ਹੁਣ ਫੇਰ ਦੇਣਾ, ਪਰ ਕੰਡੀਸ਼ਨਲ ਦਊਂਗਾ। ਪਰਮੇਸ਼ੁਰ ਦੇ ਹਾਜ਼ਰ ਹੁੰਦੇ ਨੇ ਦੋਏ, ਪਰਮੇਸ਼ੁਰ ਕਹਿੰਦੇ ਜਮਾਨਤੀਆ ਲਿਆਂਦਾ, ਕਹਿੰਦੇ ਲਿਆਂਦਾ ਜੀ, ਇਹ ਤਾਂ ਕੰਡੀਸ਼ਨਲ ਦਿੰਦਾ, ਸ਼ਰਤ ਨਾਲ ਦਿੰਦਾ। ਕਹਿੰਦਾ ਹੇ ਪ੍ਰਭੂ, ਇਹ ਹੈ ਬੇਤਵਾਰਾ ਜੀ, ਇਹਦਾ ਕੋਈ ਇਤਵਾਰ ਨਹੀਂ, ਨਾ ਇਹ ਤੈਨੂੰ ਜਾਣੇ ਨਾ ਮੈਨੂੰ ਜਾਣੇ, ਪਰ ਮੈਂ ਰਹਿਮ ਕਰਕੇ ਇੰਨੀ ਜਮਾਨਤ ਦਿੰਦਾ ਕਿ ਜਦ ਇਹ ਦੋ ਕੱਪ ਭਰ ਕੇ ਆਪਣੇ ਸਰੀਰ 'ਤੇ ਪਾਏਗਾ, ਇੱਕ ਵਾਰੀ ਮੈਂ ਰਾਮ ਅੱਲਾ ਵਾਹਿਗੁਰੂ ਇਹਦੇ ਮੂੰਹ ਤੋਂ ਕਹਾ ਦੂੰਗਾ, ਉਹ ਤੋਂ ਬਾਅਦ ਇਹ ਜਾਣੇ ਇਹਦਾ ਕੰਮ ਜਾਣਾ। ਇੰਨੀ ਕੁ ਲੰਗੜੀ ਜਮਾਨਤ ਦੇ ਕੇ ਅਸੀਂ ਸੰਸਾਰ 'ਚ ਆਇਆ। ਮਹਾਰਾਜ ਕਹਿੰਦੇ ਹੁੰਦਾ ਕੀ ਹੈ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਉਸ ਵੇਲੇ ਆਇਆ ਤਾਂ ਪਰਮੇਸ਼ੁਰ ਦਾ ਨਾਮ ਜਪਣ ਸੀ, ਲੇਕਿਨ ਮਾਇਆ ਦਾ ਅਸਰ ਪੈ ਗਿਆ। ਪਹਿਲੇ ਪਿਆਰ ਲੱਗਾ ਥਣ ਦੁੱਧ, ਪਹਿਲਾਂ ਪਿਆਰ ਦੁੱਧ ਨਾਲ ਪੈ ਗਿਆ, ਮਾਂ ਦੇ ਦੁੱਧ ਨਾਲ, ਦੂਜੇ ਮਾਂ ਬਾਪ ਦੀ ਸੁੱਧ, ਦੂਜਾ ਅਸਰ ਪੈ ਗਿਆ, ਮਾਂ ਅਤੇ ਬਾਪ ਨੂੰ ਪਛਾਣਨਾ ਸ਼ੁਰੂ ਕਰ ਲਿਆ। ਪਹਿਲਾਂ ਨਾ ਮਾਂ ਸੀ ਨਾ ਪਿਓ ਸੀ, ਥੋੜ੍ਹੇ ਜਿਹੇ ਚਿਰ ਤੋਂ ਮਾਂ ਬਾਪ ਬਣੇ ਸੀ, ਉਦੋਂ ਪਹਿਲਾਂ ਆਪ ਕਿਸੇ ਪਾਸਿਓਂ ਗਿਆ ਸੀ, ਹੁਣ ਇਹ ਸੁੱਧ ਪੈ ਗਈ। ਤੀਜੇ ਭਾਬੀ ਭਈਆ ਵੇਵ, ਚੌਥੇ ਪਿਆਰ ਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਤਾਤ, ਛੇਵੇਂ ਕਾਮਨਾ ਪੁੱਛੇ ਜਾ, ਸੱਤਵੇਂ ਸੰਝ ਕੀ ਆ ਕਰਵਾਸ, ਅੱਠਵੇਂ ਕ੍ਰੋਧ ਹੋਆ ਤਾਂ ਨਾਸ, ਨੌਵੇਂ ਧੌਲੇ ਉੱਭੇ ਸਾਹ, ਦਸਵਾਂ ਦੱਧਾ ਹੋਇਆ ਸਵਾ, ਗਏ ਸੇ ਗੀਤ ਪੁਕਾਰੀ ਤਾਂ। ਕਹਿੰਦੇ ਆਹ ਤੇਰਾ ਇਤਿਹਾਸ ਹੈ ਮਹਾਰਾਜ, ਇਸ ਤਰ੍ਹਾਂ ਨਾਲ ਫਰਮਾਨ ਕਰਦੇ।
ਬੰਦਾ ਨਾਮ ਦੇ ਜਪਣ ਨੂੰ ਆਇਆ, ਮਾਇਆ ਵਾਲਾ ਜਾਲ ਪੈ ਗਿਆ, ਨਾਮ ਦੇ ਜਪਣ ਨੂੰ ਆਇਆ, ਮਾਇਆ ਵਾਲਾ ਜਾਲ ਪੈ ਆਇਆ, ਆਇਆ ਵਾਲਾ ਜਾਲ ਪੈ ਗਿਆ, ਬੰਦਾ ਨਾਮ ਦੇ
ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਮਾਇਆ ਦਾ ਜਾਲ ਪੈ ਗਿਆ। ਹੁਣ ਕਿਸੇ ਦੀ ਗੱਲ ਨਹੀਂ ਸੁਣਦਾ, ਹੁਣ ਸਿਆਣਾ ਹੋ ਗਿਆ। ਜੇ ਇਹਨੂੰ ਕਹੇ ਤੂੰ ਨਾਮ ਜਪਣ ਵਾਸਤੇ ਆਇਆ, ਬਿਲਕੁਲ ਨਹੀਂ ਇਹਦੇ ਮਨ ਵਿੱਚ ਜਾਂਦੀ ਗੱਲ, ਬਿਲਕੁਲ ਸੁਣਨ ਨੂੰ ਤਿਆਰ ਨਹੀਂ। ਇਹ ਜਿਹੜਾ ਸੁਖਦੇਵ ਮੁਨੀ ਸੀ, ਜਦ ਇਹਨੇ ਜਨਮ ਲਿਆ ਮਾਇਆ ਦਾ ਸਰਨਾ ਪਿਆ, ਜਦ 5 ਸਾਲ ਦਾ ਹੋਇਆ ਆਪਣੇ ਪਿਤਾ ਨੂੰ ਬਿਆਸ ਮੁਨੀ ਨੂੰ ਕਹਿਣ ਲੱਗਿਆ ਕਿ ਮੈਂ ਨਾਮ ਜਪਣ ਜਾਣਾ। ਕਹਿੰਦਾ ਬੇਟਾ ਤੂੰ ਤਾਂ ਅਜੇ ਛੋਟਾ ਹੈ, ਕਿੱਥੇ ਜਾ ਕੇ ਤੂੰ ਭਜਨ ਕਰੇਗਾ, ਕਿੱਥੇ ਤਪ ਕਰੇਗਾ, ਤੈਨੂੰ ਪਤਾ ਨਹੀਂ ਕਿਸੇ ਤਪ ਦਾ। ਕਹਿੰਦਾ ਪਿਤਾ ਜੀ ਪਹਿਲਾਂ ਮੇਰੀ ਬੇਨਤੀ ਸੁਣ ਲਓ। ਬੇਨਤੀ ਇਹ ਹੈ ਕਿ ਮੈਨੂੰ ਪਿਛਲੇ 100 ਜਨਮ ਦਾ ਗਿਆਨ ਹੈ, ਜਦ ਮੇਰੇ ਉਹ ਧਿਆਨ ਵਿੱਚ ਆਉਂਦੇ ਆ ਮੈਂ ਰੋਣਾ ਇਕੱਲਾ ਬੈਠ ਕੇ ਵੀ, ਇਹੋ ਜਿਹੇ ਵੀ ਮੇਰੇ ਮਾੜੇ ਜਨਮ ਹੋਏ ਨੇ, ਉਹਦੇ 'ਚੋਂ ਮੈਂ ਸਿਰਫ ਤੁਹਾਨੂੰ 1 ਜਨਮ ਦਾ ਹਾਲ ਸੁਣਾ ਦਿੰਦਾ, ਉਹਦੇ ਬਾਅਦ ਤੁਸੀਂ ਆਪਣਾ ਫੈਸਲਾ ਦੇ ਦਿਓ, ਕਿਉਂਕਿ ਤੁਹਾਡੀ ਆਗਿਆ ਬਗੈਰ ਮੈਂ ਨਹੀਂ ਜਾਣਾ। ਕਹਿਣ ਲੱਗਿਆ ਪਿਤਾ ਜੀ ਮੈਂ 1 ਜਨਮ ਦੇ ਵਿੱਚ ਗਧਾ ਸੀ, ਆਹ ਜਿਹੜਾ ਮੇਰਾ ਹੁਣ ਜਨਮ ਹੋਇਆ ਇਹ ਤੋਂ ਪਹਿਲਾਂ ਮੈਂ ਤੋਤਾ ਸੀਗਾ, ਇਹ ਮੈਂ ਪਰਮੇਸ਼ੁਰ ਦਾ ਭਜਨ ਹੋ ਰਿਹਾ, ਪਰਮੇਸ਼ੁਰ ਦੇ ਬਚਨ ਹੋ ਰਹੇ ਜਿਹਨੂੰ ਅਮਰ ਕਥਾ ਕਹਿੰਦੇ ਆ, ਉਹ ਸਰਵਣ ਕੀਤੀ, ਉਹਦਾ ਫਲ ਮੈਨੂੰ ਮਨੁੱਖਾ ਜਨਮ 'ਚ ਪ੍ਰਾਪਤ ਹੋਇਆ, ਅਤੇ ਮੈਂ ਪਿਛਲੇ ਜਨਮ ਦੇ 1 ਜਨਮ ਦੇ ਅੰਦਰ ਗਧਾ ਸੀ, ਇੱਕ ਐਸੇ ਮਾੜੇ ਗਰੀਬ ਬੰਦੇ ਦਾ ਗਧਾ ਬਣਿਆ ਕਿ ਨਾ ਤਾਂ ਉਹ ਮੈਨੂੰ ਪਾਲ ਸਕਿਆ, ਨਾ ਖੁਰਾਕ ਦੇ ਸਕਿਆ, ਇੱਧਰ ਉੱਧਰ ਰੂੜੀਆਂ ਦੇ ਟਾਂਡੇ ਚੁੱਕ ਕੇ ਮੈਂ ਕਹਿੰਦਾ ਬੜੀ ਮੁਸ਼ਕਲ ਦੇ ਨਾਲ ਥੋੜ੍ਹਾ ਜਿਹਾ ਵੱਡਾ ਹੋਇਆ, ਅਤੇ ਉਸੇ ਵੇਲੇ ਮੇਰੇ 'ਤੇ ਗੂਣ ਪਾ ਦਿੱਤੀ, ਛੱਟ ਪਾ ਦਿੱਤੀ, ਅਤੇ ਇੱਟਾਂ ਲੱਦਣੀਆਂ ਸ਼ੁਰੂ ਕਰ ਦਿੱਤੀਆਂ, ਮਿੱਟੀ ਲੱਦਣੀ ਸ਼ੁਰੂ ਕਰਤੀ, ਮੇਰੀ ਜਿਹੜੀ ਕਮਰ ਸੀ ਉਹ ਝੁੱਕ ਗਈ, ਲਾਗਾ ਲੱਗ ਗਿਆ, ਅਤੇ ਮੈਨੂੰ ਕਾਵਾਂ ਨੇ ਠੁੰਗਣਾ ਸ਼ੁਰੂ ਕਰ ਦਿੱਤਾ, ਬਹੁਤ ਦੁਖੀ। ਸਾਰਾ ਦਿਨ ਕੰਮ ਕਰਨ ਤੋਂ ਬਾਅਦ ਡੰਡਾ ਮਾਰਿਆ ਕਰੇ, ਰੂੜੀਆਂ 'ਤੇ ਛੱਡਿਆ ਕਰੇ, ਰੂੜੀਆਂ 'ਤੇ ਜਾ ਕੇ ਮੈਂ ਗੋਹੇ ਨਾਲ ਲਿਬੜੇ ਹੋਏ ਟਾਂਡੇ ਨਾਲੇ ਖਾਇਆ ਕਰਾਂ, ਨਾਲੇ ਰੋਇਆ ਕਰਾਂ, ਬੜੀ ਮੁਸ਼ਕਲ ਦੇ ਨਾਲ ਝੱਪਿਆ ਕਰਾਂ। ਸਵੇਰੇ ਹੀ ਮੈਨੂੰ ਫਿਰ ਕੰਮ 'ਤੇ ਲਾ ਲਵੇ, ਮੈਂ ਕਮਜ਼ੋਰ ਹੋ ਗਿਆ। ਕਹਿੰਦਾ ਮੈਨੂੰ ਇੱਕ ਧੋਬੀ ਨੂੰ ਵੇਚਤਾ, ਉਹ ਧੋਬੀ ਮੈਨੂੰ ਲੈ ਗਿਆ ਅਤੇ ਘਰੋਂ ਕੱਪੜੇ ਪਿਆਉਂਦਿਆ ਕਰੇ, ਬੋਰੀ ਪਾ ਕੇ ਮੇਰੇ ਉੱਤੇ ਲਾਦਿਆ ਕਰੇ, ਅਤੇ ਧੋਬ ਕਾਟਦੇ ਆ ਕੇ ਮੇਰੇ ਪੈਖੜ ਲਾ ਦਿਆ ਕਰੇ, ਡੰਡਾ ਮਾਰਿਆ ਕਰੇ। ਕਹਿੰਦਾ ਪੱਠੇ ਮੈਨੂੰ ਕੋਈ ਪਾਵੇ ਨਾ, ਅਤੇ ਮੈਂ ਬਾੜਾਂ ਵਿੱਚੋਂ ਖੱਬਲ ਦੀਆਂ ਤਿੜਾਂ ਕੱਢ ਕੱਢ ਕੇ ਖਾਵਾਂ, ਅਤੇ ਮੇਰੇ ਨੱਕ ਦੇ ਵਿੱਚ ਕੰਡੇ ਲੱਗ ਲੱਗ ਕੇ ਭੌਰੀਆਂ ਬਣ ਗਈਆਂ, ਦੁਖਿਆ ਕਰੇ ਨੱਕ ਬਹੁਤ, ਰੱਜਿਆ ਨਾ ਕਰਾਂ ਮੈਂ ਰੋਇਆ ਕਰਾਂ। ਪਿਤਾ ਜੀ ਇੱਥੇ ਹੀ ਬਸ ਨਹੀਂ, ਕਹਿੰਦਾ ਮੈਂ ਕਮਜ਼ੋਰ ਹੋ ਗਿਆ, 1 ਦਿਨ ਕੱਪੜੇ ਲੱਦ ਲਏ, ਧੱਕਾ ਦੇ ਕੇ ਮੈਨੂੰ ਲਈ ਜਾਂਦਾ, ਅਤੇ ਛੋਟੇ ਰਸਤੇ ਚਲੇ ਗਏ, ਉੱਥੇ ਦਲਦਲ ਪੈਂਦੀ ਸੀ, ਉਹ ਦਲਦਲ ਦੇ ਵਿੱਚ ਮੈਂ ਗਾਰੇ 'ਚ ਵੜ ਗਿਆ, ਧੋਬੀ ਨੇ ਕੱਢਣ ਦਾ ਯਤਨ ਨਹੀਂ ਕਰਿਆ, ਕੱਪੜੇ ਲਾ ਲਏ ਅਤੇ ਮੈਨੂੰ ਉੱਥੇ ਹੀ ਛੱਡ ਗਿਆ, ਮੈਂ ਜਿਉਂ ਜਿਉਂ ਹੱਥ ਪੈਰ ਮਾਰਾਂ ਥੱਲੇ ਨੂੰ ਜਾਵਾਂ। ਅਖੀਰ ਉੱਥੇ ਰਸਤਾ ਪੈਂਦਾ ਸੀ ਅਤੇ ਉਹ ਰਸਤੇ ਵਾਲਿਆਂ ਨੂੰ ਮੈਂ ਲੱਭ ਗਿਆ, ਅਤੇ ਮੇਰੀ ਪਿੱਠ ਦੇ ਉੱਤੇ ਪੈਰ ਧਰ ਕੇ ਛਾਲ ਮਾਰਨ, ਦੂਏ ਪਾਸੇ ਟੱਪ ਜਾਂ, ਅਤੇ ਮੈਂ ਗਾਰੇ ਵਿੱਚ ਖੁੱਭਦਾ ਗਿਆ, ਭੁੱਖਾ ਅਤੇ ਹਾਇਆ ਉਸੇ ਤਰ੍ਹਾਂ ਨਾਲ, ਕਾਵਾਂ ਨੇ ਆ ਕੇ ਮੇਰਾ ਪਿੰਡਾ ਵਧੇੜਤਾ, ਪੂਛ ਮੇਰੀ ਵਿੱਚ ਆ ਗਈ, ਹੌਲੀ ਹੌਲੀ ਮੇਰੇ ਮੂੰਹ ਤੱਕ ਗਾਰਾ ਆ ਗਿਆ, ਕੰਨ ਮੇਰੇ ਢਕੇ ਗਏ, ਬੂਥੀ ਉੱਪਰ ਚੱਕ ਲਈ, ਅੱਖਾਂ ਮੇਰੀਆਂ ਜਿਉਂਦੇ ਦੀਆਂ ਕੱਢ ਕੇ ਖਾ ਗਏ ਕੌਣ। ਜੋ ਦੁੱਖ ਮੈਨੂੰ ਹੋਇਆ ਮੈਂ ਪਿਤਾ ਜੀ ਦੱਸ ਨਹੀਂ ਸਕਦਾ। ਕਹਿੰਦਾ ਮੇਰੇ ਮੂੰਹ 'ਚ ਗਾਰਾ ਪੈ ਗਿਆ ਅਤੇ ਦਮ ਘੁੱਟ ਕੇ ਮੈਂ ਹੌਲੀ ਹੌਲੀ ਮਰਿਆ, ਇੰਨਾ ਕਹਿ ਕੇ ਰੋਣ ਲੱਗ ਗਿਆ। ਕਹਿੰਦਾ ਬੇਟਾ ਰੋਣਾ, ਕਹਿੰਦਾ ਉਹ ਦੁੱਖ ਮੈਨੂੰ ਯਾਦ ਆ ਰਿਹਾ, ਕਿਉਂਕਿ ਮੈਨੂੰ ਮੇਰੀਆਂ ਅੱਖਾਂ ਦੇ ਸਾਹਮਣੇ ਰਹਿੰਦਾ, ਅਤੇ ਹੁਣ ਮੈਂ ਦੁਬਾਰਾ 84 ਦੇ ਵਿੱਚ ਨਹੀਂ ਜਾਣਾ, ਤੁਸੀਂ ਮੈਨੂੰ ਆਗਿਆ ਦੇਵੋ ਕਿ ਮੈਂ ਭਜਨ ਕਰਾਂ। ਸੋ ਭਜਨ ਕਰਨ ਵਾਸਤੇ ਚਲਿਆ ਜਾਂਦਾ, ਲਗਨ ਲੱਗ ਗਈ ਅਤੇ ਬੰਦਗੀ ਕਰਦਾ, ਬੜੀ ਘੋਰ ਤਪੱਸਿਆ ਉਸਨੇ ਕਰੀ। ਸੋ ਮਹਾਰਾਜ ਕਹਿੰਦੇ ਪਿਆਰਿਓ, ਜਿਹੜਾ ਹਾਲ ਉਹਦੇ ਨਾਲ ਹੋਇਆ ਤੁਹਾਡੇ ਨਾਲ ਵੀ ਹੋਈ ਹੈ, ਜੇ ਤੁਹਾਡੇ ਯਾਦ ਨਹੀਂ ਹੈ ਤਾਂ ਮੈਂ ਸਾਧੂ ਮਹਾਂਪੁਰਸ਼ ਇਸੇ ਕਰਕੇ ਭੇਜਦਾ ਕਿ ਯਾਦ ਕਰਾ ਦੇਣ, ਹੋ ਕੇ ਦੇ ਦੇਣ। ਬਾਬਾ ਫਰੀਦ ਹੋ ਕੇ ਦਿੰਦਾ ਦਿੰਦਾ ਇੱਕ ਦਿਨ ਕਹਿਣ ਲੱਗਿਆ, ਕਰਿਆ ਕੀ ਜਾਵੇ, ਇਹ ਬਾਕੀਆਂ ਗੱਲਾਂ ਨੂੰ ਸਾਰੇ ਸੁਣਨ ਨੂੰ ਸਮਰੱਥ ਨੇ, ਤਕੜੇ ਨੇ, ਸਭ ਸੁਣ ਲੈਂਦੇ ਨੇ, ਪਰ ਰੱਬ ਦੀ ਗੱਲ ਜਿਹੜੀ ਹੈ ਇਹ ਸੁਣਦੇ ਨਹੀਂ ਹੈ। ਕਿਉਂ ਨਹੀਂ ਸੁਣਦੇ? ਇਹਨਾਂ ਦੇ ਭਾਗ ਮਾੜੇ ਨੇ, ਮਾੜੇ ਭਾਗਾਂ ਵਾਲੇ। ਇੰਨੀ ਉੱਚੀ ਉੱਚੀ ਬਾਂਗਾਂ ਦਿੰਦੇ ਹਾਂ, ਸਵੇਰੇ ਜਗਾਉਣ ਦਾ ਯਤਨ ਕਰਦੇ ਹਾਂ ਵੀ ਭਜਨ ਕਰੋ, ਪਰ ਇਹ ਕਰਦੇ ਨਹੀਂ। ਉਸ ਵੇਲੇ ਇਸ ਤਰ੍ਹਾਂ ਨਾਲ ਫਰਮਾਨ ਕਰਦੇ,
ਸੁੱਤੇ ਪਏ ਨਪਾਕ ਜਿੱਤੀਆਂ ਬਾਗਾਂ ਸੋਨਾ ਜਾਗਦੇ ਸੁੱਤੇ ਪਏ ਨਪਾਕ ਜਿੱਤੀਆਂ ਬਾਗਾਂ ਸੋਨਾ ਜਾਗਦੇ
ਸੰਸਾਰ ਨੂੰ ਚਾਰੇ ਵੇਦ 27 ਸਿਮਰਤੀਆਂ 6 ਸ਼ਾਸਤਰ 18 ਪੁਰਾਣ ਬੇਅੰਤ ਉਪਨਿਸ਼ਦਾਂ ਕੋਈ 213 ਦੇ ਕਰੀਬ ਕੁਰਾਨ ਸ਼ਰੀਫ ਤੌਰੇਤ ਅੰਜੀਲ ਜੰਬੂਰ ਬਾਈਬਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੋਰ ਅਨੇਕਾਂ ਹੀ ਮਹਾਤਮਾ ਹਾਕਾਂ ਮਾਰ ਮਾਰ ਕੇ ਸਮਝਾਉਂਦੇ ਨੇ ਕਿ ਇਹ ਜੀਵ ਤੂੰ ਜਾਗ ਜਾਗ ਤੈਨੂੰ ਜਾਗ ਕਿਉਂ ਨਹੀਂ ਆਉਂਦੀ ਜਾਗ ਲਿਓ ਰੇ ਮਨ ਜਾਗ ਲਿਓ ਕਹਾਂ ਗਾਫਲ ਸੋਇਆ ਤੂੰ ਬੰਦਗੀ ਕਰ ਬੰਦਗੀ ਕਰਨ ਨੂੰ ਆਏ ਕਹਿੰਦੇ ਜਾਗਦੇ ਕਿਉਂ ਨਹੀਂ ਕਹਿੰਦੇ ਸ਼ੈਤਾਨ ਨੇ ਇਹਨਾਂ ਦੇ ਮਨ ਨੂੰ ਹੋਰ ਪਾਸੇ ਲਾ ਲਿਆ ਜੋ ਸ਼ੈਤਾਨ ਬੰਝਾਇਆ ਸੇ ਕਿਤ ਆਵੇ ਜਿਹਦੇ ਉੱਤੇ ਸ਼ੈਤਾਨ ਦਾ ਅਸਰ ਹੋ ਗਿਆ ਲਾਚਾਰ ਹੋ ਗਏ ਧਰਮਾਂ ਦੇ ਉਪਦੇਸ਼ ਕਰਨ ਵਾਲੇ ਇਹ ਕਹਿੰਦੇ ਵੀ ਇਹ ਸ਼ੈਤਾਨ ਹੈ ਈਸਾਈਆਂ ਨੂੰ ਪੁੱਛਿਆ ਵੀ ਕਿਉਂ ਨਹੀਂ ਦੁਨੀਆ ਲੱਗਦੀ ਕਹਿੰਦੇ ਸ਼ੈਤਾਨ ਨਹੀਂ ਲੱਗਣ ਦਿੰਦਾ ਯਹੂਦੀਆਂ ਨੂੰ ਪੁੱਛਿਆ ਵੀ ਦੁਨੀਆ ਕਿਉਂ ਨਹੀਂ ਲੱਗਦੀ ਕਹਿੰਦੇ ਇੱਕ ਰਾਮ ਨਾਮ ਦਾ ਦੈਂਤ ਹੈ ਮਾੜੀ ਰੂਹ ਹੈ ਉਹ ਪਰਮੇਸ਼ੁਰ ਦਾ ਭਜਨ ਨਹੀਂ ਕਰਨ ਦਿੰਦੀ ਅਤੇ ਹੋਰ ਪਾਸੇ ਪਾ ਦਿੰਦੀ ਰਿਸ਼ੀਆਂ ਮੁਨੀਆਂ ਨੂੰ ਪੁੱਛਿਆ ਵੀ ਮਹਾਰਾਜ ਇਹ ਬੰਦਾ ਕਿਉਂ ਨਹੀਂ ਨਾਮ ਜਪਦਾ ਕਹਿਣ ਲੱਗੇ ਇਹਦੇ ਉੱਤੇ ਮਾਇਆ ਦਾ ਅਸਰ ਹੋ ਗਿਆ ਇਹ ਭੁੱਲ ਗਿਆ ਮਾਇਆ ਦਾ ਅਸਰ ਹੋਣ ਕਰਕੇ ਇਹਦੀ ਯਾਦ ਚਿੱਤ ਨਹੀਂ ਕੋਈ ਗੱਲ ਨਹੀਂ ਇਹਦੀ ਰੁਚੀ ਜਿਹੜੀ ਹੈ ਦੇਖਣ ਵਾਲੀਆਂ ਚੀਜ਼ਾਂ ਨਾਲ ਸੁਣਨ ਵਾਲੀਆਂ ਚੀਜ਼ਾਂ ਨਾਲ ਸੁੰਘਣ ਵਾਲੀਆਂ ਚੀਜ਼ਾਂ ਨਾਲ ਛੋਹਣ ਵਾਲੀਆਂ ਚੀਜ਼ਾਂ ਨਾਲ ਇਹਨਾਂ ਚੀਜ਼ਾਂ ਨਾਲ ਦ੍ਰਿਸ਼ਟਮਾਨ ਦੇ ਨਾਲ ਲੱਗ ਗਿਆ ਇਹਦਾ ਮਨ ਜਿਹੜਾ ਵਾਹਿਗੁਰੂ ਇਹਦੇ ਨਾਲ ਰਹਿੰਦਾ ਇਹਨੂੰ ਭੁੱਲਿਆ ਬੈਠਾ ਕਿਉਂਕਿ ਇਹਦੇ ਉੱਤੇ ਮਾਇਆ ਦਾ ਅਸਰ ਪੈ ਗਿਆ ਅਤੇ ਮਾਇਆ ਦਾ ਅਸਰ ਪੈਣ ਦੇ ਨਾਲ ਇਹ ਨਹੀਂ ਨਾਮ ਜਪਦਾ ਇਹਨੂੰ ਨਹੀਂ ਯਾਦ ਆਉਂਦੀ ਅਤੇ ਇਹਦੀ ਰੁਚੀ ਹੋਰ ਪਾਸੇ ਨੂੰ ਜਾਂਦੀ ਹੈ ਕਿਉਂਕਿ ਮਾਇਆ ਜਿਹੜੀ ਹੈ ਇਹ ਜੀਵ ਨੂੰ ਭੁਲਾਉਣ ਦਾ ਕੰਮ ਕਰਦੀ ਹੈ ਪਰਮੇਸ਼ੁਰ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ
ਤੁਮਰੇ ਚਰਨ ਵਸਾਰੇ ਜੀ ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਸਾਰੇ ਇਨ ਮਾਇਆ ਜਗਦੀਸ਼ ਗੁਸਾਈ
ਤੁਮਰੇ ਚਰਨ ਵਸਾਰੇ ਜੀ ਇਨ ਮਾਇਆ ਜਗਦੀਸ਼ ਗੁਸਾਈ
ਦੀਸ਼ ਵਸਾਈ ਤੁਮਰੇ ਚਰਨ ਵਸਾਰੇ ਕਿੰਚਿਤ ਪ੍ਰੀਤ ਨਾ ਉਪਜੇ ਜਨ ਕੋ ਜਨ ਕਹਾਂ ਕਰੇ ਵਿਚਾਰੇ। ਮਹਾਰਾਜ ਕਹਿੰਦੇ ਪ੍ਰੇਮੀਓ ਆਹ ਜਿਹੜੀ ਮਾਇਆ ਹੈ ਨਾ ਦੇਖਣ ਵਾਲੀ ਚੀਜ਼ ਸੁਣਨ ਵਾਲੀ ਚੀਜ਼ ਅੱਖਾਂ ਨਾਲ ਦੇਖਦਾ ਹੈ ਜੀਵ ਕੰਨਾਂ ਨਾਲ ਸੁਣਦਾ ਜੀਵ ਨਾਲ ਟੇਸਟ ਕਰਦਾ ਅਤੇ ਸਕਿਨ ਦੇ ਨਾਲ ਸਪਰਸ਼ ਕਰਦਾ ਨੱਕ ਦੇ ਨਾਲ ਸੁੰਘਦਾ ਇਹਦੇ ਇਹਨੇ ਇਹਨੂੰ ਭੁਲਾ ਦਿੱਤਾ ਇਹਦੇ ਵਿੱਚ ਇਹਦੀ ਬਿਰਤੀ ਜਾਂਦੀ ਹੈ ਫਟਾਫਟ ਦੇਖਣ ਵਾਲੀਆਂ ਚੀਜ਼ਾਂ ਜਦ ਦੇਖੇਗਾ ਉਹਦਾ ਅਸਰ ਲਏਗਾ ਖਾਣ ਪੀਣ ਵਾਲੀਆਂ ਚੀਜ਼ਾਂ 'ਚ ਬਿਰਤੀ ਜਾਂਦੀ ਹੈ ਪਰਮੇਸ਼ੁਰ ਦੇ ਨਾਮ ਵੱਲ ਨਹੀਂ ਲੱਗਦਾ ਕਿਉਂਕਿ ਮਾਇਆ ਦਾ ਅਸਰ ਪੈ ਗਿਆ ਭੁੱਲ ਗਿਆ ਇਹ ਸਾਰੇ ਵਹਿਦੇ ਭੁੱਲ ਗਿਆ। ਕ੍ਰਿਸ਼ਨ ਮਹਾਰਾਜ ਇੱਕ ਵਾਰੀ ਜਾਣਦੇ ਜਾਂਦੇ ਅਰਜਨ ਦੇ ਨਾਲ ਗੱਲ ਕਰਦੇ ਸੀ ਕਹਿੰਦੇ ਆਏ ਅਰਜਨ ਆਹ ਜਿਹੜਾ ਸੰਸਾਰ ਹੈ ਨਾ ਇਹਦੇ ਵਿੱਚ ਮੈਂ ਰਹਿਣਾ ਸਾਰੇ ਕੰਮ ਮੈਂ ਕਰਦਾ ਮੇਰੀ ਸ਼ਕਤੀ ਦੇ ਨਾਲ ਸਾਰਾ ਕੁਛ ਪੈਦਾ ਹੁੰਦਾ ਕਿਉਂਕਿ ਨਿਰਗੁਣ ਬ੍ਰਹਮ ਦੀ ਬੋਲੀ ਬੋਲ ਰਹੇ ਸੀ ਉਹ ਸਰੀਰ ਦੀ ਬੋਲੀ ਨਹੀਂ ਸੀ ਬੋਲ ਰਹੇ ਅਤੇ ਇਹਦੇ ਵਿੱਚ ਤਿਰਗੁਣੀ ਮਾਇਆ ਮੇਰੀ ਰਜੋ ਗੁਣ ਤਮੋ ਗੁਣ ਸਤੋ ਗੁਣ ਇਹਦੇ 'ਚ ਸਾਰਾ ਹੀ ਸੰਸਾਰ ਭੁੱਲਿਆ ਬੈਠਾ ਆਪਣੇ ਆਪ ਨੂੰ ਵੀ ਭੁੱਲਿਆ ਬੈਠਾ ਹੈਗਾ ਇਹ ਮੇਰੀ ਅੰਸ਼ ਤੋ ਕਬੀਰ ਹਮ ਰਾਮ ਕੀ ਅੰਸ਼ ਲੇਕਿਨ ਆਪਣੇ ਆਪ ਨੂੰ ਸਾਢੇ ਤਿੰਨ ਹੱਥ ਦੇਹ ਸਮਝਦਾ ਜੇ ਕਿਸੇ ਨੂੰ ਕਹੇ ਤੂੰ ਕੌਣ ਹੈ ਕਹਿੰਦਾ ਮੈਂ ਤੁਹਾਡੇ ਕੋਲ ਹਾਂ ਜੀ ਆ ਮੈਂ ਸਾਹਮਣੇ ਕੋਈ ਨਹੀਂ ਦੱਸ ਸਕਦਾ ਕਿ ਮੈਂ ਕੌਣ ਮਿੱਟੀ ਦੇ ਨਾਲ ਅਸੀਂ ਪਿਆਰ ਕਰਦੇ ਹਾਂ ਮਿੱਟੀ ਦੇ ਵਿੱਚ ਪਹਿਨੇ ਹਾਂ ਮਿੱਟੀ ਪੈਦਾ ਕਰਦੇ ਹਾਂ ਮਿੱਟੀ ਉਹ ਕਮਾਉਂਦੇ ਹਾਂ ਮਿੱਟੀ ਨੂੰ ਇਹ ਖਾਂਦੇ ਹਾਂ ਮਿੱਟੀ ਨਾਲ ਇਹ ਪਿਆਰ ਕਰਦੇ ਹਾਂ ਮਿੱਟੀ ਜੇ ਸਮਾ ਜਾਂਦੇ ਹਾਂ ਕਿੱਡੀ ਬੜੀ ਭੁੱਲ ਹੈ ਕਿ ਆਹ ਸਰੀਰ ਅਸੀਂ ਸਮਝਦੇ ਹਾਂ ਆਪਣੇ ਆਪ ਨੂੰ ਸਰੀਰ ਤਾਂ ਸਾਨੂੰ ਮਿਲਿਆ ਮਾਂ ਦੇ ਪੇਟ 'ਚੋਂ ਥੋੜ੍ਹੀ ਦੇਰ ਪਹਿਲਾਂ ਇਹ ਇੱਥੇ ਹੀ ਰਹਿ ਜਾਣਾ ਅਸੀਂ ਫਿਰ ਰਹਿ ਜਾਣਾ ਕਿਉਂ ਨਹੀਂ ਪਤਾ ਲੱਗਦਾ ਸਾਨੂੰ ਵੀ ਅਸੀਂ ਕੌਣ ਕਹਿੰਦੇ ਇਸ ਕਰਕੇ ਨਹੀਂ ਪਤਾ ਲੱਗਦਾ ਕਿ ਤਿਰਗੁਣੀ ਮਾਇਆ ਦੇ ਵਿੱਚ ਇੰਨੀ ਕਸ਼ਿਸ਼ ਹੈ ਕਿ ਬੰਦਾ ਬੌਲਾ ਹੋ ਜਾਂਦਾ ਕਹਿੰਦਾ ਮਹਾਰਾਜ ਸਾਰੇ ਭੁੱਲ ਜਾਂਦੇ ਨੇ ਕਹਿੰਦੇ ਤੂੰ ਵੀ ਭੁੱਲ ਸਕਦਾ ਕਹਿੰਦੇ ਮੈਂ ਤਾਂ ਨਹੀਂ ਮਹਾਰਾਜ ਭੁੱਲ ਸਕਦਾ ਕਹਿੰਦੇ ਤੂੰ ਤਾਂ ਇੰਨਾ ਭੁੱਲ ਸਕਦਾ ਤੈਨੂੰ ਐਵੇਂ ਨਹੀਂ ਰਹਿਣਾ ਮੈਂ ਅਰਜਣ ਕਹਿੰਦਾ ਆਹ ਵੀ ਕਦੇ ਹੋ ਸਕਦਾ ਮਾਇਆ ਪਾ ਕੇ ਦਿਖਾਓ ਮੈਨੂੰ ਕਹਿੰਦੇ ਕੀ ਲੈਣਾ ਮਾਇਆ ਤੇ ਤੈਂ ਔਖਾ ਹੋ ਜਾਏਗਾ ਰੋਵੇਂਗਾ ਸੱਤ ਦੇਖ ਨਹੀਂ ਆਉਣਾ ਕਹਿੰਦਾ ਨਹੀਂ ਮਹਾਰਾਜ ਮੇਰੇ 'ਤੇ ਮਾਇਆ ਪਾਓ। ਦੂਸਰੇ ਦਿਨ ਜਦ ਫੇਰ ਜਾ ਰਹੇ ਨੇ ਬਾਹਰ ਨੂੰ ਰੱਥ ਚੜ੍ਹੇ ਹੋਏ ਫੇਰ ਰਾਹ 'ਚ ਗੱਲ ਛੇੜ ਲਈ ਕਹਿੰਦਾ ਮਹਾਰਾਜ ਮੈਨੂੰ ਮਾਇਆ ਦਿਖਾਇਓ ਕਹਿੰਦਾ ਕੀ ਦੇਖਣਾ ਤਾਂ ਮਾਇਆ ਦਾ ਦੁਖੀ ਹੋਏਗਾ ਮੇਰੀ ਮਾਇਆ ਪਰਬਲ ਹੈ ਇਹਨੇ ਸੰਸਾਰ ਭੁਲਾਇਆ ਹੋਇਆ ਹੈ ਇਹ ਸਾਰਾ ਹੀ ਵਾਹਿਗੁਰੂ ਦਾ ਸਰੂਪ ਇੱਥੇ ਵਾਹਿਗੁਰੂ ਤੋਂ ਬਗੈਰ ਕੋਈ ਨਹੀਂ ਲੇਕਿਨ ਨਹੀਂ ਯਾਦ ਆਉਂਦਾ ਅਸੀਂ ਮੰਨਦੇ ਹੀ ਨਹੀਂ ਇਸ ਗੱਲ ਨੂੰ ਅਸੀਂ ਕਹਿੰਦੇ ਵਾਹਿਗੁਰੂ ਤਾਂ ਨੇੜੇ ਤੇੜੇ ਵੀ ਨਹੀਂ ਹੈ ਕਿਤੇ